ਐਨੇ ਇਸੇ ਤਰ੍ਹਾਂ
ਜਦੋਂ ਆਤਮ ਜੋਤ ਬੰਦੇ ਦੀ ਆਤਮਾ ਪਰਮਾਤਮਾ ਵਿੱਚ ਰਲਦੀ ਹੈ, ਦੋਨੇ ਜੋਤਾਂ ਰਲ ਕੇ ਇੱਕ ਰੂਪ ਹੋ ਜਾਂਦੀਆਂ ਨੇ, ਫਿਰ ਦੱਸਿਆ ਨਹੀਂ ਜਾ ਸਕਦਾ ਕਿ ਕਿਹੜੀ ਜੀਵ ਜੋਤ ਹੈ ਅਤੇ ਕਿਹੜੀ ਪਰਮਾਤਮਾ ਜੋਤ ਹੈ। ਉਹ ਤਾਂ ਇੱਕ ਹੋ ਗਈਆਂ। ਬੂਝੈ ਬੂਝਣ ਹਾਰ ਵਿਵੇਕ। ਵਿਵੇਕ ਦਾ ਮਤਲਬ ਕੀ ਹੈ? ਪਰਖ। ਵਿਵੇਕ ਕਹਿੰਦੇ ਨੇ ਪਰਖ ਨੂੰ, ਪਰਖ। ਅਤੇ ਪਰਖ ਸਾਡੀ ਅਕਲ ਦਾ ਨਤੀਜਾ ਨਹੀਂ ਹੁੰਦਾ, ਕਿਉਂਕਿ ਸਾਡੀ ਅਕਲ ਦੀ ਪਰਖ ਤਾਂ ਗਲਤ ਵੀ ਹੋ ਸਕਦੀ ਹੈ, ਠੀਕ ਵੀ ਹੋ ਸਕਦੀ ਹੈ, ਗਲਤ ਵੀ ਹੋ ਸਕਦੀ। ਅਤੇ ਪਰਖ, ਇਹ ਵਿਵੇਕ ਕਹਿੰਦੇ ਨੇ ਪਰਮਾਤਮਾ ਵੱਲੋਂ ਉਤਰੀ ਪਰਖ। ਜਿਹੜਾ ਨਾਮ ਜਪਣ ਵਾਲਾ ਹੁੰਦਾ ਹੈ ਨਾ, ਉਹਦੇ ਅੰਦਰ ਇੱਕ ਅੱਖ ਵੱਖਰੀ ਖੁੱਲ੍ਹਦੀ ਹੈ, ਅੰਦਰਲੀ ਅੱਖ। ਇਹ ਅੱਖ ਪਰਖ ਵਾਲੀ ਅੱਖ ਹੁੰਦੀ ਹੈ। ਇਹ ਅੱਖ ਜੋ ਹੈ, ਅੰਦਰ ਜੋ ਅੱਖ, ਤੀਜਾ ਨੇਤਰ ਜੋ ਖੁੱਲ੍ਹਦਾ ਹੈ, ਉਹ ਸਰੀਰਕ ਨੇਤਰ ਨਹੀਂ ਹੈ, ਉਹ ਗਿਆਨ ਦਾ ਨੇਤਰ ਹੈ, ਉਹ ਪਰਖ ਵਾਲਾ ਨੇਤਰ ਹੈ, ਉਹ ਪਰਮੇਸ਼ਰ ਦੀ ਰਹਿਮਤ ਨਾਲ ਪੈਦਾ ਹੁੰਦਾ ਹੈ, ਅਤੇ ਉਹ ਪਰਖ ਵਿੱਚ ਕਦੇ ਗਲਤੀ ਨਹੀਂ ਹੁੰਦੀ। ਅਤੇ ਜਦੋਂ ਉਹ ਅੱਖ ਖੁੱਲ੍ਹ ਜਾਏ ਨਾ, ਉਹ ਪਰਖ ਵਾਲੀ ਅੱਖ ਜਦੋਂ ਖੁੱਲ੍ਹ ਜਾਏ, ਤਾਂ ਬੂਝਣ ਹਾਰ ਢੂੰਡਣ ਵਾਲਾ, ਤਲਾਸ਼ ਕਰਨ ਵਾਲਾ, ਉਹ ਜੋ ਉਹ ਸੇਵਕ ਜੋ ਪਰਮਾਤਮਾ ਨੂੰ ਤਲਾਸ਼ ਕਰ ਰਿਹਾ ਸੀ, ਬੂਝੈ ਪਰਮੇਸ਼ਰ ਨੂੰ ਬੁੱਝ ਲੈਂਦਾ। ਬਈ ਜਿਹੜਾ ਪਰਮੇਸ਼ਰ ਦੀ ਤਲਾਸ਼ ਕਰ ਰਿਹਾ ਸੀ, ਜਦੋਂ ਉਹਦੇ ਅੰਦਰ ਉਹ ਪਰਖ ਵਾਲੀ ਅੱਖ ਪੈਦਾ ਹੋ ਜਾਂਦੀ ਹੈ, ਗਿਆਨ ਵਾਲੀ ਅੱਖ ਪੈਦਾ ਹੋ ਜਾਂਦੀ ਹੈ, ਤਦੋਂ ਉਹ ਪਰਮੇਸ਼ਰ ਨੂੰ ਬੁੱਝ ਲੈਂਦਾ ਹੈ, ਬੂਝੈ ਬੁੱਝ ਲੈਂਦਾ ਹੈ, ਸੋਝੀ ਪਾ ਲੈਂਦਾ ਹੈ। ਬੂਝੈ ਬੂਝਣ ਹਾਰ ਵਿਵੇਕ। ਹੁਣ ਦੇਖੋ ਇਹਦੇ ਅਰਥ, ਤੁਸੀਂ ਵੇਖੋ ਕੋਸ਼ ਪੜ੍ਹ ਪੜ੍ਹ ਕੇ ਪਾਗਲ ਹੋ ਜਾਓਗੇ, ਸਮਝ ਨਹੀਂ ਆਉਂਦੀ ਕੀ ਲਿਖਿਆ ਹੈ। ਅਰਥ ਆ ਹੈ, ਬੂਝਣਹਾਰ ਤਲਾਸ਼ ਕਰਨ ਵਾਲਾ, ਪ੍ਰਭੂ ਦੀ ਭਾਲ ਕਰਨ ਵਾਲਾ, ਜਦੋਂ ਉਹਦੇ ਅੰਦਰ ਪਰਮੇਸ਼ਰ ਦੀ ਰਹਿਮਤ ਨਾਲ ਉਹ ਪਰਖ ਵਾਲੀ ਅੱਖ ਖੁੱਲ੍ਹ ਜਾਏ, ਉਹ ਤੀਜਾ ਨੇਤਰ ਖੁੱਲ੍ਹ ਜਾਏ, ਉਹ ਗਿਆਨ ਦਾ ਨੇਤਰ ਖੁੱਲ੍ਹ ਜਾਏ, ਫਿਰ ਪਰਮੇਸ਼ਰ ਬੁੱਝਿਆ ਜਾਂਦਾ, ਉਸਦੀ ਸੋਝੀ ਪੈ ਜਾਂਦੀ। ਅੱਖਰ ਤਿੰਨੇ ਨੇ ਸਮਝਿਆ ਇਹਨਾਂ ਨੂੰ ਕਿਸੇ ਵਿਰਲੇ ਨੇ। ਬੂਝੈ ਬੂਝਣ ਹਾਰ ਵਿਵੇਕ। ਨਾਰਾਇਣ ਮਿਲੇ ਨਾਨਕ ਏਕ, ਜਿਹਦੀ ਅੱਖ ਖੁੱਲ੍ਹ ਜਾਏ ਉਸਨੂੰ ਫਿਰ ਨਾਰਾਇਣ, ਇੱਕ ਨਾਰਾਇਣ, ਇੱਕ ਪਰਮੇਸ਼ਰ ਜੋ ਹੈ ਉਹ ਮਿਲ ਪੈਂਦਾ ਹੈ। ਨਾਰਾਇਣ ਮਿਲੇ, ਨਾਰਾਇਣ ਨਾਲ ਮਿਲ ਕੇ ਉਹ ਪਰਮੇਸ਼ਰ ਨਾਲ ਇੱਕ ਰੂਪ ਹੋ ਜਾਂਦਾ ਹੈ। ਨਾਰਾਇਣ ਮਿਲੇ, ਨਾਰਾਇਣ ਦੇ ਮਿਲਣ 'ਤੇ ਨਾਨਕ ਏਕ, ਉਹ ਸੇਵਕ ਪਰਮੇਸ਼ਰ ਨਾਲ ਇੱਕ ਰੂਪ ਹੋ ਜਾਂਦਾ ਹੈ, ਇੱਕ ਹੋ ਜਾਂਦਾ ਹੈ। ਆਓ ਅਗਲੀ ਪੌੜੀ, ਤੀਸਰੀ ਪੌੜੀ। ਠਾਕੁਰ ਕਾ ਸੇਵਕ ਆਗਿਆਕਾਰੀ। ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕੇ ਸੇਵਕ ਕੈ ਮਨੈ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ। ਠਾਕੁਰ ਕਾ ਸੇਵਕ ਆਗਿਆਕਾਰੀ। ਪਰਮੇਸ਼ੁਰ ਦਇਆ ਦਾ ਸੇਵਕ ਹੁੰਦਾ ਹੈ, ਉਹ ਆਗਿਆਕਾਰੀ ਹੁੰਦਾ ਹੈ, ਭਾਵ ਹੁਕਮ ਮੰਨਣ ਵਾਲਾ ਹੁੰਦਾ ਹੈ, ਰਜ਼ਾ ਮੰਨਣ ਵਾਲਾ ਹੁੰਦਾ ਹੈ। ਜਿਹੜਾ ਅਸਲ ਪਰਮੇਸ਼ਰ ਦਾ ਸੇਵਕ ਹੈ ਨਾ, ਜਿਹੜਾ ਸੱਚਾ ਸੇਵਕ ਹੈ ਪਰਮੇਸ਼ਰ ਦਾ, ਉਸ ਮਾਲਕ ਪ੍ਰਭੂ ਦਾ, ਉਹ ਤਾਂ ਬਾਈ ਮਾਲਕ ਦਾ ਹੁਕਮ ਮੰਨਣ ਵਾਲਾ ਹੁੰਦਾ। ਠਾਕੁਰ